गुरु के चरण हृदय दिया, अंतर आत्मे संभाले। अंतर आत्मे संभाले, गुरु से ती सन्मुख हो, जे को सिख, जे को सिख गुरु से ती सन्मुख हो, सन्मुख हो जे को सिख। आप छड़ सदा रहे परने, आप छड़ सदा रहे परने, गुरु बिन अवर न जाने कोए, गुर बिन अवर न जाने को, गुर बिन अवर न जाने को, गुर बिन अवर न जाने को, कहे सुनो संत, कहे नानक सुनो संत, सो सिख सन्मुख हो, सो सिख सन्मुख हो, गुरु से ती सन्मुख हो, जे को सिख, जे को सिख गुरु से ती सन्मुख हो, जे को सिख गुरु से ती सन्मुख हो। जे को गुरु ते बेमुख हो, जे का गुरु ते बेमुख हो, बिन सतगुर मुक्त न पाए, अनेक जुनी परमया अनेक जुनी परम आवे बिन सतगुर मुक्त न ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ। ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉਂ ਰਹੇ ਗੁਰ ਨਾਲੇ, ਹੋਵੇ ਤਾਂ ਸਨਮੁਖ ਸਿੱਖ ਕੋਈ। ਧਨ ਧਨ ਸੋ ਗੁਰ ਸਿੱਖ ਕਹੀਏ, ਹੋਵੇ ਤਾਂ ਸਨਮੁਖ ਸਿੱਖ ਕੋਈ। ਧਨ ਧਨ ਸੋ ਗੁਰ ਸਿੱਖ ਕਹੀਏ, ਜੋ ਸਤਿਗੁਰ ਚਰਨੀ ਜਾਏ ਪਿਆ, ਜੋ ਸਤਿਗੁਰ ਚਰਨੀ ਜਾਏ ਪਿਆ, ਸੋ ਗੁਰ ਸਿੱਖ ਕਹੀਏ, ਸੋ ਸਿੱਖ ਸਖਾ ਬੰਦਪ ਹੈ ਭਾਈ, ਸੋ ਸਿੱਖ ਸਖਾ ਬੰਦਪ ਹੈ ਭਾਈ। ਜੋ ਗੁਰ ਕੇ ਪਾਣੇ ਵਿੱਚ ਆਵੇ, ਜੋ ਗੁਰ ਕੇ ਪਾਣੇ ਵਿੱਚ ਆਵੇ, ਗੁਰੂ ਸੇਤੀ ਸਨਮੁਖ ਹੋਵੇ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੇਂ ਸਹੇ, ਆਪਸ ਕਾ ਕਰ ਕਛ ਨ ਜਣਾਵੇ, ਹਰ ਹਰ ਨਾਮ ਦੇ ਸਦ ਧਿਆਵੇ, ਮਨ ਵਿੱਚ ਸਤਿਗੁਰ ਕੇ ਪਾਸ, ਗੁਰੂ ਸੇਤੀ ਸਨਮੁਖ ਹੋਵੇ। ਮਨ ਵਿੱਚ ਸਤਿਗੁਰ ਕੇ ਪਾਸ, ਹਉ ਬਲਹਾਰੀ ਤਿਨ ਕਾ, ਹਉ ਬਲਹਾਰੀ ਤਿਨ ਕਾ, ਜੋ ਗੁਰਮੁਖ ਸਿੱਖਾ, ਜੋ ਗੁਰਮੁਖ ਸਿੱਖਾ ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇਕਾਮੀ, ਜਿਸ ਕੋ ਹੋ ਤੂੰ ਪਰਾਪਤ ਸਵਾਮੀ, ਮਨ ਵੇਚੇ ਸਤਿਗੁਰ ਕੇ ਪਾਸ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਗੁਰੂ ਸੇਤੀ ਸਨਮੁਖ ਹੋਵੇ, ਖਿਆਲ ਕਰਿਓ ਪੌੜੀਆਂ ਦੇ 21ਵੀਂ ਤੇ 22ਵੀਂ ਪੌੜੀ ਦੇ ਇਸ ਜੋੜੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਨਮੁਖ ਤੇ ਵੇਮੁਖ ਦੋਹਾਂ ਨੂੰ ਆਹਮੋ ਸਾਹਮਣੇ ਰੱਖ ਕੇ ਦੋਹਾਂ ਦਾ ਜੀਵਨ ਬਿਰਤਾਂਤ ਉਹਨਾਂ ਦੀ ਕਹਾਣੀ ਅੰਕਿਤ ਕੀਤੀ। ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਹੋਰ ਥਾਵੇਂ ਵੀ ਪੜ੍ਹਨਾ ਜਿੱਥੇ ਕੁਛ ਸਵਾਲ ਜਵਾਬ ਨੇ, ਕੁਐਸਚਨ ਆਨਸਰ ਨੇ, ਅਤੇ ਉੱਥੇ ਜਿਹੜੇ ਸਵਾਲ ਨੇ ਉਹਨਾਂ ਸਵਾਲਾਂ ਦੀ ਲਿਸਟ ਵਿੱਚ ਇਹ ਵੀ ਕੁਝ ਸਵਾਲ ਨੇ ਜੀ, ਗੁਰਮੁਖ ਕੌਣ ਹੈ ਤੇ ਬੇਮੁਖ ਕੌਣ ਹੈ, ਸੰਸਾਰ ਵਿੱਚ ਸੁਖੀ ਕੌਣ ਹੈ ਤੇ ਸੰਸਾਰ ਵਿੱਚ ਦੁਖੀ ਕੌਣ ਹੈ, ਸੰਸਾਰ ਦੇ ਰੱਬ ਪ੍ਰਤੀ ਰੱਬ ਪ੍ਰਸਤ ਲੋਕਾਂ ਵਿੱਚ ਮਿਲਣ ਵਾਲੇ ਕੌਣ ਨੇ ਤੇ ਵਿਛੜਨ ਵਾਲੇ ਕੌਣ ਨੇ। ਪਿਛਲੇ ਦਿਹਾੜਿਆਂ ਵਿੱਚ ਇੱਕ ਗੱਲ ਆਈ ਸੀ ਕਿ ਮਿਲਣ ਵਾਲਿਆਂ ਦੇ ਬੜੇ ਵੱਡੇ ਕਾਫਲੇ ਵਿੱਚੋਂ ਕੁਛ ਲੋਕ ਹੀ ਖੁਸ਼ਕਿਸਮਤ ਨੇ ਜਿਹੜੇ ਮਿਲ ਪਾਉਂਦੇ ਨੇ। ਗੁਰੂ ਨਾਨਕ ਨੇ ਬਾਣੀ ਵਿੱਚ ਵੀ ਇਹ ਗੱਲ ਆਖ ਦਿੱਤੀ, ਕਹਿਣ ਲੱਗੇ ਆਪਣ ਲਈਆ ਜੇ ਮਿਲੇ ਤਾਂ ਸਭ ਕੋ ਪਾਗਟ ਹੋਏ, ਜੇ ਮੇਰੀ ਮਰਜ਼ੀ ਚੱਲਦੀ ਹੋਵੇ, ਰੱਬ ਦੇ ਮਿਲਾਪ ਲਈ ਵੀ ਤੇ ਦੁਨੀਆ ਦਾ ਹਰ ਮਨੁੱਖ ਭਾਗਾਂ ਵਾਲਾ ਹੋ ਜਾਏ, ਪਰ ਸਾਰੇ ਨਹੀਂ। ਰੱਬ ਪ੍ਰਸਤੀ ਦੇ ਸੰਸਾਰ ਵਿੱਚ ਵੀ ਸਾਰੇ ਭਾਗਾਂ ਵਾਲੇ ਨਹੀਂ ਜਿਹੜੇ ਮਿਲਾਪ ਦੀ ਮੰਜ਼ਿਲ ਤੱਕ ਪੁੱਜ ਜਾਣ। ਇਸ ਲਈ ਇੱਕ ਕੁਐਸਚਨ, ਇੱਕ ਸਵਾਲ ਖੜਾ ਹੋ ਗਿਆ ਜੀ, ਕੌਣ ਲੋਕ ਨੇ ਜਿਹੜੇ ਮਿਲ ਪਾਉਂਦੇ ਨੇ ਤੇ ਕੌਣ ਲੋਕ ਜਿਹੜੇ ਨੇ ਵਿਛੜੇ ਰਹਿੰਦੇ ਨੇ, ਉਹਨਾਂ ਨੂੰ ਮਿਲਾਪ ਨਸੀਬ ਨਹੀਂ ਹੁੰਦਾ। ਉੱਥੇ ਵੀ ਇਹਨਾਂ ਸਾਰੇ ਸਵਾਲਾਂ ਦਾ ਕੇਂਦਰੀ ਭਾਵ ਜਿਹੜਾ ਹੈ ਉਹ ਸਨਮੁਖ ਤੇ ਬੇਮੁਖ ਵਿੱਚ, ਗੁਰਮੁਖ ਤੇ ਬੇਮੁਖ ਵਿੱਚ ਖੜਾ ਹੈ। ਗੁਰੂ ਆਖਦੇ ਨੇ ਕੌਣ ਸੋ ਸੁਖੀਆ, ਕੌਣ ਸੋ ਸੁਖੀਆ, ਕੌਣ ਸੋ ਦੁਖੀਆ। ਸਵਾਲ ਹੈ ਕੌਣ ਸੋ ਸੁਖੀਆ, ਕੌਣ ਸੋ ਦੁਖੀਆ, ਕੌਣ ਸੋ ਸਨਮੁਖ, ਕੌਣ ਵਿਮੁਖੀਆ। ਮੈਨੂੰ ਪਰਿਭਾਸ਼ਾ ਦੱਸੋ, ਤੁਸੀਂ ਜੋ ਆਖਦੇ ਹੋ, ਜੇ ਕੋਈ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਸਾਰੇ ਸੰਬੰਧਾਂ ਸਾਰੇ ਰਿਸ਼ਤਿਆਂ ਵਿੱਚੋਂ ਕੁਛ ਰਿਸ਼ਤਾ ਐਸਾ ਹੈ ਜਿਹਨੂੰ ਵਿਰਾਸਤ ਵਿੱਚ ਸਭ ਕੁਛ ਮਿਲਦਾ ਹੈ, ਜਿਹਦੇ ਬਾਰੇ ਸ਼ੰਕਾ ਕਰਨਾ ਤੇ ਸ਼ੱਕ ਕਰਨ ਦੀ ਗੁੰਜਾਇਸ਼ ਹੀ ਨਹੀਂ ਹੁੰਦੀ ਕਿ ਇਹਨੂੰ ਕੁਛ ਮੰਗ ਕੇ ਲੈਣਾ ਪਏਗਾ। ਤੇ ਗੁਰੂ ਨੇ ਗੁਰੂ ਦੇ ਆਲੇ ਦੁਆਲੇ ਦੇ ਰਿਸ਼ਤਿਆਂ ਵਿੱਚੋਂ ਇਸ ਰਿਸ਼ਤੇ ਦਾ ਜ਼ਿਕਰ ਕੀਤਾ ਜਿਹਨੂੰ ਅਸੀਂ ਸਨਮੁਖ ਆਖਦੇ ਹਾਂ, ਗੁਰਮੁਖ ਆਖਦੇ ਹਾਂ। ਕਹਿੰਦੇ ਨੇ ਉਹ ਐਸਾ ਰਿਸ਼ਤਾ ਹੈ ਗੁਰੂ ਨਾਲ ਜਿਹਨੂੰ ਕੁਛ ਮੰਗ ਕੇ ਲੈਣ ਦਾ ਸੁਭਾਅ ਹੀ ਨਹੀਂ ਹੁੰਦਾ, ਉਹਦਾ ਮਿਟ ਜਾਂਦਾ, ਉਹਨੂੰ ਸਭ ਕੁਛ ਵਿਰਾਸਤ ਵਿੱਚ ਹੀ ਮਿਲਦਾ। ਗੁਰੂ ਦੇ ਖਜ਼ਾਨੇ ਦੀਆਂ ਚਾਬੀਆਂ ਉਹਦੇ ਹੱਥ ਹੁੰਦੀਆਂ ਨੇ, ਪਰ
ਉਹ ਸਨਮੁੱਖ ਕੌਣ ਹੁੰਦਾ, ਉਹਦੀ ਨਿਸ਼ਾਨੀ ਕੀ ਹੈ? ਇੱਥੇ ਕੁਝ ਸਵਾਲ ਪੈਦਾ ਹੋਏ ਨੇ। ਕੌਣ ਸੁਖੀਆ ਕੌਣ ਸੁਦੁਖੀਆ ਕੌਣ ਸੁਸਨਮੁਖ ਕੌਣ ਵਿਮੁਖੀਆ ਕਿਨ ਬਿਧ ਮਿਲੀਏ ਕਿਨ ਬਿਧ ਬਿਛੜੇ ਕਿਹੜਾ ਢੰਗ ਹੈ, ਕਿਸ ਕਾਰਨ ਕਿਸ ਸਾਧਨ ਨਾਲ ਮਿਲ ਸਕੀਏ ਤੇ ਕਿਹੜੇ ਐਸੇ ਕਾਰਨ ਨੇ ਜਿਨ੍ਹਾਂ ਕਰਕੇ ਲੋਕ ਵਿਛੜ ਰਹੇ ਨੇ? ਕਿਨ ਬਿਧ ਮਿਲੀਏ ਕਿਨ ਬਿਧ ਬਿਛੜੇ ਇਹ ਬਿਧ ਕੌਣ ਪ੍ਰਗਟਾਏ ਜੀਓ ਕਹਿ ਲੱਗੇ ਵੀ ਕੌਣ ਦੱਸੇ ਸਾਨੂੰ ਉਹ ਵੀ ਦੱਸੋ ਕਿਹਦੇ ਕੋਲ ਪੁੱਛੀਏ ਇਹ ਵਿਧੀ ਕਿਹਦੇ ਕੋਲ ਪੁੱਛੀਏ ਇਹ ਸਾਧਕ ਕਿਉਂਕਿ ਆਪਣੀ ਵਿਧ ਆਪ ਜਨਾਵੋ ਕਿਉਂਕਿ ਹਰ ਕੋਈ ਤਾਂ ਇਹ ਵਿਧੀ ਵੀ ਨਹੀਂ ਦੱਸ ਸਕਦਾ ਨਾ। ਦੁਨੀਆਂ ਅੰਦਰ ਵਿਧੀ ਪੁੱਛਣ ਵਾਲੇ ਥਾਂ ਥਾਂ ਪੈ ਫਿਰਦੇ ਨੇ, ਫਿਰਨ ਤੋਂ ਬਾਅਦ ਵੀ ਮਿਲਾਪਹੀਣ ਰਹਿ ਜਾਂਦੇ ਨੇ ਕਿਉਂਕਿ ਹਰ ਕਿਸੇ ਨੂੰ ਵਿਧੀ ਦੱਸਣ ਲਈ ਵੀ ਨਹੀਂ ਹੁੰਦੀ। ਆਪਣੀ ਵਿਧ ਆਪ ਜਨਾਵੋ, ਕਿਆ ਸੇਵ ਕਮਾਵੋ, ਕਿਆ ਕਹੇ ਰਿਝਾਵੋ, ਵਿਧ ਕਿਤ ਪਾਵੋ ਦਰਸਾ ਰਹੇ। ਕਹਿਣ ਲੱਗੇ ਇਹ ਵਿਧ ਕੌਣ ਪ੍ਰਗਟਾਏ ਦੀਓ ਦੱਸੋ, ਤੇ ਜਵਾਬ ਬੜਾ ਖੂਬਸੂਰਤ ਸੀ। ਅਗਲੀਆਂ ਲਾਈਨਾਂ ਵਿੱਚ ਜਵਾਬ ਸੀ, ਕਹਿਣ ਲੱਗੇ ਗੁਰਮੁਖ ਸੁਖੀਆ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਗੁਰਮੁਖ ਦੀ ਅਗਲੀ ਮੰਜ਼ਿਲ ਜਿਹੜੀ ਹੈ ਉਹ ਸਨਮੁਖਤਾ ਹੈ। ਗੁਰਮੁਖਤਾ ਵਿੱਚੋਂ ਸਨਮੁਖਤਾ ਜਨਮ ਲੈਂਦੀ ਹੈ। ਸਨਮੁਖਤਾ ਇੱਕ ਉਹ ਹੱਕ ਹੈ ਜਿੱਥੇ ਵਿਛੋੜੇ ਦਾ ਬਾਕੀ ਕੋਈ ਜ਼ਿਕਰ ਹੀ ਨਹੀਂ। ਸਨਮੁਖ ਹਰ ਵਕਤ ਆਮੋ ਸਾਹਮਣੇ, ਸਨਮੁਖ ਦਾ ਅਰਥ ਹੁੰਦਾ ਹੈ ਆਮੋ ਸਾਹਮਣਾ, ਕਦੇ ਵੀ ਗੁਰੂ ਤੋਂ ਓਹਲੇ ਨਹੀਂ ਹੋਣਾ, ਹਮੇਸ਼ਾ ਸਾਹਮਣੇ ਰਹਿਣਾ। ਆ ਜਿਹੜਾ ਲਫ਼ਜ਼ ਹੈ ਨਾ ਗੁਰੂ ਮੇਰੇ ਸੰਗ ਸਦਾ ਹੈ ਲਾਲੇ, ਇਹ ਸਨਮੁਖ ਦਾ। ਜੇ ਖਾਣੇ ਦੇ ਟੇਬਲ ਤੇ ਬੈਠਾ ਗੁਰੂ ਸਾਹਮਣੇ ਬੈਠਾ ਹੈ, ਉਹ ਖਾਈ ਜੋ ਗੁਰੂ ਨੂੰ ਚੰਗਾ ਲੱਗਦਾ ਹੈ, ਉਹ ਸਨਮੁਖ ਹੈ, ਭੁੱਲਿਆ ਤੇ ਹੈ ਹੀ ਨਹੀਂ। ਜੇ ਪਹਿਨਣ ਦਾ ਮਸਲਾ ਆਇਆ ਗੁਰੂ ਸਾਹਮਣੇ ਹੈ, ਪੁੱਛ ਲਵ ਕੀ ਪਹਿਨਾ। ਜੇ ਘਰੋਂ ਚੱਲਣ ਲੱਗਾ ਤਾਂ ਗੁਰੂ ਭੁੱਲਿਆ ਨਹੀਂ, ਸਾਹਮਣੇ ਖਲੋਤਾ, ਪੁੱਛ ਲਵਾਂ ਜੀ ਕਿੱਧਰ ਜਾਵਾਂ, ਕਲੱਬ ਜਾਵਾਂ, ਸ਼ਰਾਬਖਾਨੇ ਜਾਵਾਂ, ਗੁਰਦੁਆਰੇ ਜਾਵਾਂ, ਸਤਸੰਗ ਕਿੱਥੇ ਜਾਵਾਂ, ਸਨਮੁਖ ਹੈ ਨਾ। ਜਿਹੜਾ ਕਦੀ ਓਹਲੇ ਹੋ ਜਾਏ ਉਹ ਕਦੀ ਬਿਨਾਂ ਪੁੱਛੇ ਵੀ ਤੁਰ ਪਵੇ। ਔਰ ਇੱਕ ਮਰਜ਼ ਕਰਾਂ, ਜਿਹੜਾ ਗੁਰੂ ਨੇ ਗੁਲਾ ਕੀ ਨਾ, ਸਤਿਗੁਰ ਪੂਛ ਨਾ ਮਾਰਗ ਚਾਲੀ, ਉਹ ਇੱਥੇ ਹੀ। ਜਿਹੜਾ ਬੇਮੁੱਖ ਹੈ ਉਹਦੇ ਗੁਰੂ ਸਾਹਮਣੇ ਨਹੀਂ ਉਹ ਬੇਮੁੱਖ ਹੈ, ਇਹ ਮਨਮੁੱਖ ਹੈ। ਇਸ ਲਈ ਗੁਰੂ ਸਾਹਮਣੇ ਨਾ ਹੋਣ ਕਰਕੇ ਉਹ ਪੁੱਛਦਾ ਵੀ ਨਹੀਂ, ਜੋ ਮਨ ਵਿੱਚ ਆਉਂਦਾ ਕਰੀ ਜਾਂਦਾ। ਹੁਣ ਜੇ ਗੁਰੂ ਸਾਹਮਣੇ ਬੈਠਾ ਇਸ ਲਈ ਪੁੱਛੇ ਬਿਨਾਂ ਤਾਂ ਕੁਛ ਵੀ ਨਹੀਂ ਕਰ ਸਕਦਾ, ਸਨਮੁੱਖ ਹੈ। ਕਹਿੰਦੇ ਜਦੋਂ ਗੁਰਮੁਖ ਸਨਮੁੱਖ ਬਣਦਾ ਉਹਦੀ ਅਸਲ ਅਵਸਥਾ ਆਉਂਦੀ ਹੈ, ਜਿਸ ਅਵਸਥਾ ਵਿੱਚ ਉਹ ਗੁਰੂ ਤੋਂ ਇੱਕ ਪਲ ਵੱਖ ਨਹੀਂ ਹੁੰਦਾ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਬੋਲਣ ਲੱਗਦਾ ਤਾਂ ਪੁੱਛਣ ਲੱਗ ਪੈਂਦਾ ਜੀ ਕੀ ਬੋਲਾਂ, ਬਾਬਾ ਬੋਲਣਾ ਕਿਆ ਕਹੀਏ, ਤੇ ਗੁਰੂ ਸਾਹਮਣੇ ਬੈਠਾ ਆਖ ਦਿੰਦਾ, ਸਮਝਾ ਦਿੰਦਾ, ਭਲਿਆ ਸੰਤ ਮਿਲੇ ਕਿਛ ਸੁਣੀਏ ਕਹੀਏ, ਮਿਲੇ ਅਸੰਤ ਮਸਤ ਕਰ ਰਹੀਏ। ਜੇ ਗੁਰੂ ਸਾਹਮਣੇ ਹੀ ਨਾ ਹੋਵੇ ਤਾਂ ਪੁੱਛੇਗਾ ਕਿਹਦੇ ਕੋਲੋਂ? ਜਦੋਂ ਹਰ ਗੱਲ ਗੁਰੂ ਕੋਲੋਂ ਪੁੱਛ ਕੇ ਕਰੇ ਨਾ, ਸਮਝ ਲਓ ਹੁਣ ਇਹ ਸਨਮੁੱਖ ਹੋ ਗਿਆ। ਤੇ ਫਿਰ ਉਹ ਆਖ ਸਕਦਾ ਗੁਰੂ ਮੇਰੇ ਸੰਗ ਸਦਾ ਹੈ ਨਾਲ। ਜਦੋਂ ਮਨੁੱਖ ਕਿਸੇ ਕੰਮ ਲਈ ਆਪਣੀ ਮਰਜ਼ੀ ਵੀ ਵਰਤ ਲੈ, ਸਮਝੋ ਅਜੇ ਸਨਮੁੱਖ ਨਹੀਂ ਹੋਇਆ। ਕੋਈ ਵਕਤ ਐਸਾ ਵੀ ਆ ਜਾਂਦਾ ਜਦੋਂ ਗੁਰੂ ਤੋਂ ਵੱਖਰਾ ਹੋ ਜਾਂਦਾ। ਪੁੱਛੇ ਕਿਹਦੇ ਕੋਲੋਂ? ਪੁੱਛਣਾ ਤਾਂ ਉਸੇ ਕੋਲੋਂ ਹੈ ਨਾ ਜਿਹੜਾ ਕੋਲ ਹੈ, ਜਿਹੜਾ ਸਾਹਮਣੇ। ਤੇ ਗੁਰੂ ਨੇ ਇਹੋ ਗੱਲ ਦਾ ਫੈਸਲਾ ਦਿੱਤਾ, ਕਹਿਣ ਲੱਗੇ
ਗੁਰਮੁਖ ਸੁਖੀਆ, ਗੁਰਮੁਖ ਸੁਖੀਆ ਮਨਮੁਖ ਦੁਖੀਆ, ਗੁਰਮੁਖ ਸਨਮੁਖ ਮਨਮੁਖ ਵਿਮੁਖੀਆ, ਗੁਰਮੁਖ ਸਨਮੁਖ ਮਨਮੁਖ ਵਿਮੁਖੀਆ, ਗੁਰਮੁਖ ਮਿਲਿਆ ਮਨਮੁਖ ਵਿਛੜੇ।
ਹਰ ਗੱਲ ਦਾ ਫੈਸਲਾ ਨਾਲ ਦਾ। ਜਿਹੜਾ ਮਨਮੁਖ ਹੈ, ਜਿਹੜਾ ਮਨ ਦੇ ਆਖੇ ਲੱਗਣ ਵਾਲਾ ਹੈ, ਉਹ ਮੂੰਹ ਮੋੜ ਕੇ ਤੁਰਦਾ, ਗੁਰੂ ਕੋਲੋਂ ਪੁੱਛਣਾ ਚਾਹੁੰਦਾ ਨਹੀਂ, ਇਸ ਲਈ ਉਹ ਬੇਮੁਖੀਆ ਹੋ ਜਾਂਦਾ। ਜਿਹੜਾ ਗੁਰਮੁਖ ਹੈ, ਗੁਰੂ ਕੋਲੋਂ ਪੁੱਛ ਕੇ ਤੁਰਨਾ ਚਾਹੁੰਦਾ, ਉਹ ਗੁਰੂ ਦੇ ਸਨਮੁਖ ਹੋ ਜਾਂਦਾ, ਸਾਹਮਣੇ ਹੋ ਜਾਂਦਾ। ਤਾਂ ਕਿ ਮੈਂ ਹਰ ਗੱਲ ਪੁੱਛ ਕੇ ਕਰਾਂ, ਗੁਰੂ ਕਹਿੰਦੇ ਨੇ
ਗੁਰਮੁਖ ਸੁਖੀਆ ਮਨਮੁਖ ਦੁਖੀਆ, ਗੁਰਮੁਖ ਸਨਮੁਖ ਮਨਮੁਖ ਵਿਮੁਖੀਆ, ਗੁਰਮੁਖ ਮਿਲਿਏ ਮਨਮੁਖ ਵਿਛੜੇ, ਗੁਰਮੁਖ ਮਿਲਿਏ ਮਨਮੁਖ ਵਿਛੜੇ, ਗੁਰਮੁਖ ਵਿਦ ਪ੍ਰਗਟਾਏ ਜੀ।
ਕਹਿਣ ਲੱਗੇ ਉਹਦਾ ਨਤੀਜਾ ਇਹ ਹੈ, ਗੁਰਮੁਖ ਗੁਰੂ ਨਾਲ ਮਿਲ ਜਾਂਦਾ, ਇੱਕ ਹੋ ਜਾਂਦਾ। ਜੋ ਗੁਰੂ ਦਾ ਸਰੂਪ ਹੁੰਦਾ, ਸਿਧਾਂਤ ਹੁੰਦਾ, ਜੋ ਗੁਰੂ ਦਾ ਜੀਵਨ ਹੁੰਦਾ, ਉਹੋ ਹੀ ਗੁਰਮੁਖ ਦਾ ਜੀਵਨ ਹੋ ਜਾਂਦਾ, ਕਿਉਂਕਿ ਉਹ ਸਨਮੁਖ ਹੋ ਜਾਂਦਾ। ਸਨਮੁਖ ਹੋ ਗਿਆ, ਜੋ ਗੁਰੂ ਨੇ ਖਾਣਾ ਉਹਨੇ ਖਾਣਾ, ਕੋਲ ਜੋ ਹੈ, ਜੋ ਗੁਰੂ ਨੇ ਪਹਿਨਣਾ ਉਹਨੇ ਪਹਿਨਣਾ, ਜੋ ਗੁਰੂ ਨੇ ਬੋਲਣਾ ਉਹਨੇ ਬੋਲਣਾ। ਇਸ ਲਈ ਉਹ ਮਿਲ ਕੇ ਇੱਕ ਹੋ ਗਿਆ, ਅਤੇ ਮਨਮੁਖ ਜਿਹੜਾ ਸੀ ਉਹ ਵਿਛੜ ਗਿਆ। ਕਹਿਣ ਲੱਗੇ ਇਸ ਲਈ ਜੇ ਇਹ ਮਿਲਣ ਦੀ ਅਤੇ ਚੰਗੇ ਰਹਿਣ ਦੀ, ਸੁਖੀ ਰਹਿਣ ਦੀ, ਸਨਮੁਖ ਬਣਨ ਦੀ ਵਿਧੀ ਲੈਣੀ ਹੈ, ਤਾਂ ਗੁਰਮੁਖ ਦਾ ਜੀਵਨ ਦੇਖ ਲੈ, ਉਹਦੇ ਵਿੱਚੋਂ ਪ੍ਰਗਟ ਹੁੰਦੀ ਹੈ ਵਿਧੀ। ਗੁਰਮੁਖ ਦਾ ਜੀਵਨ, ਗੁਰਮੁਖ ਦਾ ਜਿਹੜਾ ਸਨਮੁਖ ਜੀਵਨ ਹੈ, ਉਹਦੇ ਵਿੱਚੋਂ ਇਹ ਸਾਰੀ ਵਿਧੀ, ਇਹ ਸਾਰਾ ਸਾਧਨ ਮਿਲਣ ਦਾ, ਸੁੱਖ ਲੈਣ ਦਾ, ਮਿਲਾਪ ਦਾ, ਸਨਮੁਖਤਾ ਦਾ ਸਾਰਾ ਸਾਧਨ ਉਹਦੇ ਜੀਵਨ ਵਿੱਚੋਂ ਪ੍ਰਗਟ ਹੁੰਦਾ। ਗੁਰਮੁਖ ਵਿਧ ਪ੍ਰਗਟਾਏ ਜੀਵ। ਅਤੇ ਗੁਰੂ ਅਮਰਦਾਸ ਸਾਹਿਬ ਨੇ ਵੀ ਆਖਿਆ, ਕਹਿਣ ਲੱਗੇ ਮੈਂ ਇਸ ਗੱਲ ਨੂੰ ਹੋਰ ਸਪਸ਼ਟ ਕਰਨਾ ਚਾਹੁੰਦਾ ਕਿ ਸਨਮੁਖ ਅਤੇ ਬੇਮੁਖ ਜਿਹੜਾ ਹੈ ਉਹ ਕਿੱਡਾ ਜ਼ਰੂਰੀ ਸ਼ਰਤ ਰੱਖਦਾ ਹੈ ਕਿ ਜੇ ਗੁਰੂ ਦਾ ਸਿੱਖ ਹੋਣਾ ਹੈ ਤਾਂ ਤੈਨੂੰ ਸਨਮੁਖ ਹੋਣਾ ਪਏਗਾ। ਕਹਿਣ ਲੱਗੇ
ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ।
ਉਹ ਹੀ ਗੱਲ ਇੱਥੇ ਦੁਹਰਾਈ ਗਈ ਦੂਜੇ ਲਫ਼ਜ਼ਾਂ ਵਿੱਚ। ਕਹਿਣ ਲੱਗੇ ਕਿ ਜੇ ਕੋਈ ਸਿੱਖ ਗੁਰੂ ਨਾਲ ਸਨਮੁੱਖ ਹੋਣਾ ਚਾਹੇ, ਉਹਦੇ ਲਈ ਸ਼ਰਤ ਇਹੋ ਹੀ ਹੈ ਕਿ ਜਿਉਂ ਰਹੇ ਗੁਰ ਨਾਲ ਹਮੇਸ਼ਾ ਸਾਹਮਣੇ ਰਹੇ। ਹਰ ਗੱਲ ਪੁੱਛ ਕੇ ਕਰੇ। ਇੱਥੇ ਹੁਣ ਫਿਰ ਰੁਕਣਾ ਹੈ। ਇਸ ਟੌਪਿਕ ਨੂੰ ਅਨੇਕਾਂ ਰੂਪਾਂ ਵਿੱਚ ਅਸੀਂ ਵਾਰ ਵਾਰ ਸਮਝਿਆ ਕਿ ਨਾਲ ਰਹਿਣ ਦਾ ਜ਼ਿਕਰ ਫਿਰ ਜਿਉਂ ਹੈ, ਜਿਉਂ ਰਹੇ ਗੁਰੂ ਨਾਲ। ਅਤੇ ਪਿਛਲੇ ਦਿਨਾਂ 'ਚ ਮੈਂ ਕਰਜ਼ ਕੀਤੀ ਸੀ, ਖਿਆਲ ਕਰਿਓ ਜੇ ਤਨ ਕਰਕੇ ਨਾਲ ਰਹਿਣ ਦਾ ਮਕਸਦ ਹੋਵੇ ਤਾਂ ਗੁਰੂ ਰਾਮਦਾਸ ਸਾਹਿਬ ਦੇ ਘਰ ਪ੍ਰਿਥੀ ਚੰਦ ਪਹਿਲਾਂ ਪੈਦਾ ਹੋਇਆ। ਜ਼ਿਆਦਾ ਨਾਲ ਰਿਹਾ। ਜਦੋਂ ਲਾਹੌਰ ਜਾਣ ਦਾ ਮਸਲਾ ਵੀ ਆਇਆ ਉਦੋਂ ਗੁਰੂ ਅਰਜਨ ਸਾਹਿਬ ਚਲੇ ਗਏ ਨੇ, ਉਹ ਕੋਲ ਰਿਹਾ ਨਹੀਂ ਗਿਆ। ਮੈਂ ਕੋਲ ਰਹਿਣਾ ਚਾਹੁੰਦਾ ਪਰ ਪ੍ਰਵਾਨ ਕਿਹੜਾ ਹੋਇਆ? ਜਿਹੜਾ ਲਾਹੌਰ ਬੈਠਾ ਹੈ ਪਰ ਜੀਓ ਨਾਲ ਹੈ, ਜਿਹਦਾ ਪ੍ਰਿਥੀ ਚੰਦ ਕੋਲ ਬੈਠਾ ਜੀਓ ਨਾਲ ਨੇ, ਤਨ ਕਰਕੇ ਨਾਲ। ਇਹੋ ਦੁਖਾਂਤ ਹੈ ਕਿ ਅਸੀਂ ਜੀਵਨ ਦਾ ਹਰ ਮਕਸਦ ਤਨ ਕਰਕੇ ਪੂਰਾ ਕਰਨਾ ਚਾਹੁੰਦੇ। ਧਰਮ ਦੀ ਦੁਨੀਆਂ ਵਿੱਚ ਵੀ ਤਨ ਨਾਲ ਹੀ ਸਭ ਕੁਛ ਕਰਨਾ ਚਾਹੁੰਦੇ। ਗੁਰੂ ਵਾਰ ਵਾਰ ਇੱਕ ਫੈਸਲਾ ਦੇ ਰਹੇ ਨੇ, ਕਹਿੰਦੇ ਸਨਮੁੱਖ ਹੋਣ ਲਈ ਵੀ ਜੀਓ ਗੁਰੂ ਨਾਲ ਰਹਿਣੇ। ਤਨ ਕਰਕੇ ਰੋਜ਼ ਗੁਰਦੁਆਰੇ ਬੈਠੇ ਰਹੀਏ ਪਰ ਗੱਲ ਗੁਰੂ ਦੀ ਇੱਕ ਨਾ ਮੰਨੀਏ, ਜੀ ਦਾ ਸੰਬੰਧ ਜੋੜੀਏ ਹੀ ਨਾ। ਗੁਰੂ ਦੇ ਸਿਧਾਂਤ ਨੂੰ ਗੁਰੂ ਰੂਪ ਸਮਝ ਕੇ ਅਪਣਾਈਏ ਹੀ ਨਾ, ਪ੍ਰਕਰਮਾ ਤਨ ਕਰਕੇ ਰੋਜ਼ ਕਰੀ ਜਾਈਏ। ਅਤੇ ਮੈਂ ਅਰਜ਼ ਕੀਤੀ ਸੀ ਪਿਛਲੇ ਦਿਹਾੜਿਆਂ ਵਿੱਚ ਕਿ ਪ੍ਰਕਰਮਾ ਦਾ ਅਰਥ ਹੀ ਇਹੋ ਹੈ ਕਿ ਹੇ ਮੇਰੇ ਸਤਿਗੁਰੂ ਤੂੰ ਮੇਰੇ ਜੀਵਨ ਦਾ ਕੇਂਦਰ ਹੈ, ਮੈਂ ਆਪਣੇ ਜੀਵਨ ਦਾ ਹਰ ਕਦਮ ਤੇਰੇ ਦੁਆਲੇ ਉਠਾਵਾਂਗਾ। ਪ੍ਰਕਰਮਾ ਹੈ ਹੀ ਹੈ, ਗੁਰੂ ਨੂੰ ਦਰਮਿਆਨ ਵਿੱਚ ਰੱਖਣਾ, ਉਹਦੇ ਦੁਆਲੇ ਤੁਰਨਾ। ਹੁਣ ਸਰੀਰ ਕਰਕੇ ਤੁਰਨਾ ਥੋੜ੍ਹਾ ਹੈ, ਕਰਮਾਂ ਕਰਕੇ ਤੁਰਨਾ ਹੈ, ਜੀਓ ਕਰਕੇ ਤੁਰਨਾ ਹੈ। ਜੀ ਇਸ ਗੱਲ ਨੂੰ ਅਪਣਾ ਲਏ ਕਿ ਹੇ ਮੇਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇਰਾ ਹੁਕਮ ਮੇਰੇ ਜੀਵਨ ਦਾ ਕੇਂਦਰ ਹੈ, ਮੈਂ ਆਪਣੇ ਜੀਵਨ ਦਾ ਹਰ ਕਦਮ ਤੇਰੇ ਕੋਲੋਂ ਪੁੱਛ ਕੇ ਤੇਰੇ ਦੁਆਲੇ ਉਠਾਵਾਂਗਾ, ਤੇਰੇ ਕੋਲ ਟੁੱਟ ਕੇ ਬਸ ਪ੍ਰਕਰਮਾ ਇਹ ਹੋਏ। ਜੇ ਤਨ ਕਰਕੇ ਮਨੁੱਖ ਰੋਜ਼ ਪ੍ਰਕਰਮਾ ਕਰੀ ਜਾਏ, ਗੁਰੂ ਦੀ ਗੱਲ ਨਾ ਮੰਨੇ ਤਾਂ ਜੀਓ ਰਹੇ ਗੁਰੂ ਨਾਲੇ ਦੀ, ਗੁਰੂ ਅਮਰਦਾਸ ਸਾਹਿਬ ਦੀ ਸ਼ਰਤ ਕਿਵੇਂ ਪੂਰੀ ਹੋਵੇ, ਅਤੇ ਜੇ ਨਾ ਹੋਵੇ ਤਾਂ ਸਨਮੁੱਖ ਕਿਵੇਂ ਹੋਵੇ? ਸਤਿਗੁਰੂ ਕਹਿੰਦੇ ਨੇ ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ, ਹੋਵੇ ਤਾਂ ਸਨਮੁੱਖ ਸਿੱਖ ਕੋਲ ਜੀਓ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ। ਕਾਸ਼ ਕਦੀ ਅਸੀਂ ਬਾਣੀ ਦੀਆਂ ਗਹਿਰਾਈਆਂ ਨਾਲ ਜੁੜੀਏ। ਜੇ ਗੁਰੂ ਦੇ ਕੋਈ ਸਰੀਰਕ ਚਰਨਾਂ ਦਾ ਮਸਲਾ ਹੋਵੇ ਤਾਂ ਫਿਰ ਹਿਰਦੇ ਧਿਆਏ ਦਾ ਮਸਲਾ ਕਿਵੇਂ ਆਵੇ? ਅਰਜ਼ ਕੀਤੀ ਸੀ ਗੁਰੂ ਦੇ ਗੁਣ ਹੀ ਉਹਦੇ ਸਰੀਰਕ, ਉਹਦੇ ਜੀਵਨ ਦੇ ਅੰਗ ਨੇ, ਸਮਦ੍ਰਿਸ਼ਟੀ ਉਹਦੀਆਂ ਅੱਖਾਂ ਨੇ, ਸ਼ੁਭ ਬਚਨ ਬੋਲ ਗੁਣ ਅਮੋਲ ਉਹਦਾ ਮੂੰਹ ਹੈ, ਉਹਦੀ ਰਸਨਾ ਹੈ, ਵਿਸ਼ਾਲਤਾ ਉਹਦਾ ਸੀਨਾ ਹੈ, ਸੇਵਾ ਉਹਦੇ ਹੱਥ ਨੇ, ਤੇ ਨਿਮਰਤਾ ਮੇਰੇ ਗੁਰੂ ਦੇ ਚਰਨ ਨੇ। ਆਹ ਧਾਰਨ ਕਰ, ਗੁਰੂ ਦੇ ਚਰਨ ਧਾਰਨ ਕਰਨਾ ਚਾਹੁੰਦਾ ਮੈਂ, ਨਿਮਰਤਾ ਦੇ ਚਰਨ ਨੇ। ਗੁਣ ਜਿਹੜੇ ਨੇ, ਗੁਰੂ ਗੁਣ ਸਮੂਹ ਹੈ, ਗੁਣਾਂ ਨੂੰ ਧਾਰਨ ਕਰਨਾ ਹੀ ਗੁਰੂ ਨੂੰ ਧਾਰਨ ਕਰਨਾ ਹੈ। ਫਲਾਣਾ ਕਹਿੰਦਾ ਗੁਰੂ ਧਾਰਨ ਕੀਤਾ, ਤਾਂ ਗੁਰੂ ਧਾਰਨ ਕਰਨ ਦਾ ਮਕਸਦ ਕੀ ਹੈ? ਉਹਦੇ ਗੁਣ ਧਾਰਨ ਕਰਨੇ। ਅਤੇ ਗੁਰੂ ਆਪਣੀ ਰਸਨਾ ਤੋਂ ਇਹੋ ਗੱਲ ਸਮਝਾ ਰਹੇ ਨੇ, ਕਹਿੰਦੇ ਨੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੇ ਸੰਭਾਲੇ। ਸਤਿਗੁਰੂ ਕਹਿੰਦੇ ਨੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੇ ਸੰਭਾਲੇ, ਆਪ ਛੱਡ ਸਦਾ ਰਹੇ ਪਰਨੇ। ਆਪਣੀ ਹੋ ਨਾ ਆਵੇ, ਆਪਾ ਤਿਆਗ ਦੇ, ਗੁਰ ਕੇ ਗਏ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੇ ਸਾਏ, ਆਪਸ ਕੋ ਕਰ ਕਛ ਨਾ ਜਨਾਵੇ, ਆਪ ਛੱਡ ਸਦਾ ਰਹੇ ਪਰਨੇ, ਗੁਰਬਿਨ ਅਵਰ ਨਾ ਜਾਣੇ ਕੋਏ। ਆਪਣੇ ਜੀਵਨ ਦਾ ਆਦਰਸ਼, ਆਪਣੇ ਜੀਵਨ ਦਾ ਰਸਤਾ ਬਿਨਾਂ ਗੁਰੂ ਤੋਂ ਹੋਰ ਕਿਸੇ ਨੂੰ ਨਾ ਸਮਝੇ। ਕਹਿਣ ਲੱਗੇ ਸੋ ਸਿੱਖ ਸਨ ਇਉਂ ਕਹੇ ਨਾਨਕ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਸਨਮੁਖ ਦੀ ਪਰਿਭਾਸ਼ਾ ਅਗਲੀ ਪੌੜੀ ਵਿੱਚ ਆਖਣ ਲੱਗੇ, ਜੇ ਕੋਈ ਗੁਰਮੁਖ ਨਾ ਬਣਿਆ ਤੇ ਜੋ ਕੁਛ ਬਣੇਗਾ ਉਹ ਵੀ ਸੁਣ ਲੈ।
ਜੇ ਕੋ ਗੁਰ ਤੇ ਬੇਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਏ,
ਬਿਨ ਸਤਿਗੁਰ ਮੁਕਤ ਨਾ ਪਾਏ।
ਪਾਵੇ ਮੁਕਤ ਨਾ ਪਾਵੇ ਮੁਕਤ ਨਾ ਹੋਰ ਥੈ ਕੋਈ,
ਬਿਨਾਂ ਗੁਰੂ ਤੋਂ। ਗੁਰੂ ਦਸਮ ਪਾਤਸ਼ਾਹ ਜੀ ਨੇ ਬੜਾ ਸਪਸ਼ਟ ਕਰਕੇ ਇਸ ਲਫ਼ਜ਼ ਨੂੰ ਵਰਤਿਆ, ਕਹਿਣ ਲੱਗੇ ਆਪਣੇ ਗੁਰ ਤੇ ਜੋ ਮੁੱਖ ਫਿਰ ਹੈ, ਆਪਣੇ ਗੁਰ ਤੇ ਜੋ ਮੁੱਖ ਫਿਰ ਹੈ, ਈਹਾਂ ਊਹਾਂ ਤਿਨਕੇ ਗ੍ਰਹਿ ਗਿਰ ਹੈ, ਈਹਾਂ ਉਪਹਾਸ ਨਾ ਸਰ ਪਰ ਬਾਸਾ, ਸਭ ਬਾਤਨ ਤੇ ਰਹੇ ਨਿਰਾਸਾ, ਈਹਾਂ ਕਾਜ ਏਕ ਨਾ ਸਰ ਹੀ, ਅੰਤਹਿ ਕੁੰਡ ਨਰਕ ਕੀ ਪਰਹੀ। ਗੁਰੂ ਦਸਮ ਪਾਤਸ਼ਾਹ ਜੀ ਦੀ ਰਚਨਾ। ਕਹਿਣ ਲੱਗੇ ਗੁਰੂ ਤੋਂ ਟੁੱਟਣ ਵਾਲਾ ਮਨੁੱਖ, ਗੁਰੂ ਤੋਂ ਬੇਮੁੱਖ ਹੋਇਆ ਹੋਇਆ ਮਨੁੱਖ, ਜਿਹੜਾ ਗੁਰੂ ਦੀ ਗੱਲ ਨਹੀਂ ਮੰਨਦਾ, ਜਿਹੜਾ ਗੁਰੂ ਦੇ ਬਚਨਾਂ ਤੋਂ ਨਾਸਤਿਕ ਹੁੰਦਾ। ਇੱਕ ਵਾਰ ਸ਼ਬਦ ਆਇਆ ਸੀ ਕਿ ਸੰਸਾਰ ਅੰਦਰ ਝੂਠਾ ਕਦੋਂ ਹੁੰਦਾ, ਗੁਰੂ ਨੇ ਆਖਿਆ ਬਿਲਕੁਲ ਇਹ ਝੂਠ ਦੀਆਂ ਗੱਲਾਂ ਉਹਨਾਂ ਲੋਕਾਂ ਦੀਆਂ ਨੇ ਜਿਹੜੇ ਬ੍ਰਾਹਮਣਵਾਦੀ ਸੋਚਦੇ ਨੇ, ਛੋਟੀਆਂ ਛੋਟੀਆਂ ਗੱਲਾਂ ਨੂੰ ਝੂਠ ਵਿੱਚ ਵਰਤੀ ਜਾਣਾ। ਗੁਰੂ ਨੇ ਉਹਦਾ ਉਸ ਪੱਖ ਨੂੰ ਸੰਬੋਧਨ ਕਰਕੇ ਆਖ ਦਿੱਤਾ, ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖਣ ਕੋਈ ਨਾ ਭੇਟਿਓ ਜਾਏ, ਸੁੱਚਾ ਹੋਏ ਕਿ ਜੇਵਿਆ ਲੱਗਾ ਪੜ੍ਹਨ ਸਲੋਕ, ਕੋਠੀ ਜਾਈ ਸੁੱਟਿਆ ਕਿਸੇ ਲੱਗਾ ਦੋਖ। ਅਤੇ ਕਹਿਣ ਲੱਗੇ ਪਤਾ ਜੀ ਝੂਠ ਕਦੋਂ ਪੈਦਾ ਹੁੰਦੀ? ਸਤਿਗੁਰੂ ਨੇ ਜਵਾਬ ਦਿੱਤਾ, ਕਹਿਣ ਲੱਗੇ ਝੂਠ ਨਾ ਰਾਗੀ, ਝੂਠ ਨਾ ਵੇਦੀ, ਝੂਠ ਨਾ ਚੰਦ ਸੂਰਜ ਕੀ ਭੇਦੀ, ਝੂਠ ਨਾ ਅੰਨੀ, ਝੂਠ ਨਾ ਨਾਈ, ਝੂਠ ਨਾ ਮੀਂਹ ਵਰਿਆ ਸਭ ਥਾਈ, ਝੂਠ ਨਾ ਧਰਤੀ, ਝੂਠ ਨਾ ਪਾਣੀ, ਝੂਠ ਨਾ ਪਵਨੇ ਮੈਂ ਸਮਾਣੀ। ਅਗਲੀ ਲਾਈਨ ਅੰਦਰ ਫੈਸਲਾ ਦਿੱਤੋ ਨੇ, ਕਹਿਣ ਲੱਗੇ ਨਿਗੁਰਿਆ ਗੁਣ ਨਾਹੀ ਕੋਏ, ਮੂੰਹ ਫੇਰਿਆ ਮੂੰਹ ਝੂਠਾ ਹੋਏ। ਕਹਿਣ ਲੱਗੇ ਨਿਗੁਰੇ ਕੋਲ ਕੋਈ ਗੁਣ ਨਹੀਂ ਹੁੰਦਾ, ਉਹ ਗੁਰੂ ਵੱਲੋਂ ਮੂੰਹ ਫੇਰਦਾ, ਅਤੇ ਜਦੋਂ ਗੁਰੂ ਵੱਲੋਂ ਮੂੰਹ ਫੇਰ ਜਾਂਦਾ, ਸਮਝ ਲਓ ਉਹ ਐਸਾ ਮੂੰਹ ਝੂਠਾ ਹੁੰਦਾ, ਉਹਨੂੰ ਕੋਈ ਮੂੰਹ ਹੀ ਨਹੀਂ ਲਾਉਂਦਾ, ਕਿਉਂਕਿ ਝੂਠਾ ਹੋ ਗਿਆ, ਮੂੰਹ ਫੇਰਿਆ ਮੂੰਹ ਝੂਠਾ ਹੋ ਗਿਆ। ਅਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਇਹੋ ਗੱਲ ਆਖੀ, ਕਹਿਣ ਲੱਗੇ
ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਬੇਕੀਆਂ ਜਾਏ।
ਇੱਥੇ ਬਬੇਕੀਆਂ ਦਾ ਅਰਥ ਹੈ ਗਿਆਨਵਾਨ ਪੁਰਸ਼, ਬਬੇਕ ਵਾਲੇ। ਕਹਿਣ ਲੱਗੇ ਕਿਸੇ ਗਿਆਨਵਾਨ ਪੁਰਸ਼ ਕੋਲੋਂ ਵੀ ਪੁੱਛ ਲਓ, ਕਿਸੇ ਸਾਧੂ ਮਹਾਤਮਾ ਐਸਾ ਜਿਹਨੂੰ ਗੁਰੂ ਨੇ ਰਹਿਮਤ ਕਰਕੇ ਗਿਆਨ ਬਖਸ਼ਿਸ਼ ਕੀਤਾ, ਉਹ ਦੁਨੀਆਂ ਦਾ ਗਿਆਨਵਾਨ ਹਰ ਪੁਰਸ਼ ਜਾਣਦਾ ਕਿ ਬਿਨਾਂ ਗੁਰੂ ਤੋਂ ਕੋਈ ਟਿਕਾਣਾ ਨਹੀਂ। ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆਂ ਜਾਏ। ਉਹ ਆਖਣਗੇ ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਆਖਰ ਗੁਰੂ ਕੋਲ ਆਉਣਾ ਹੀ ਪਏਗਾ। ਫਿਰ ਮਸਲਾ ਆਇਆ, ਬੰਧਨ ਕਿਹੜਾ ਜਿਹਦੇ ਤੋਂ ਮੁਕਤ ਹੋਣਾ ਹੈ? ਫੈਸਲਾ ਹੈ ਨਾ, ਬੰਧਨ ਤੋਰੇ ਹੋਵੇ ਮੁਕਤ, ਸੋਈ ਬ੍ਰਾਹਮਣ ਪੂਜਨ ਜੁਗਤ। ਕਿਹੜਾ ਬੰਧਨ ਹੈ? ਆਉਣ ਵਾਲੇ ਦਿਨਾਂ ਅੰਦਰ ਇਹ ਵੀ ਕਿਸੇ ਸੰਪਰਕ ਨਾਲ ਸਾਂਝਾ ਕਰਕੇ ਅਰਜ਼ ਕਰਾਂਗਾ। ਅਸਲ ਵਿੱਚ ਮਨੁੱਖ ਦੇ ਜੀਵਨ ਅੰਦਰ ਬੰਧਨ ਕੀ ਹੈ ਜਿਸ ਤੋਂ ਮੁਕਤ ਹੋਣਾ ਹੈ? ਗੁਰੂ ਨੇ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅੱਜ ਫੈਸਲਾ ਦਿੱਤਾ, ਕਹਿਣ ਲੱਗੇ ਅਨੇਕ ਜੋਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਕਹਿਣ ਲੱਗੇ ਮੁਕਤ ਹੋਵੇ ਕਿਵੇਂ? ਕਹਿਣ ਲੱਗੇ ਫਿਰ ਮੁਕਤ ਪਾਏ ਲਾਗ ਚਰਨੀ। ਫਿਰ ਵੀ ਉਸਨੂੰ ਗੁਰੂ ਦੀ ਸ਼ਰਨ ਆਉਣਾ ਪਏਗਾ, ਤੇ ਗੁਰੂ ਮੁਕਤੀ ਦਾ ਰਾਹ ਕਿਹੜਾ ਦੇਵੇਗਾ? ਗੱਲ ਫਿਰ ਸ਼ਬਦ ਤੇ ਆ ਗਈ, ਸਤਨੂੰ ਕਹਿਣ ਲੱਗੇ
ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰ ਸ਼ਬਦ ਸੁਣਾ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰ ਸ਼ਬਦ ਸੁਣਾ ਵਿਚਾਰ ਦੇਖੋ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾ
ਕਹਿਣ ਲੱਗੇ ਜੇ ਤੂੰ ਵਿਚਾਰ ਲੈ ਬਬੇਕੀਆਂ ਕੋਲੋਂ ਪੁੱਛ ਲੈ ਤੇ ਵਿਸ਼ਵਾਸ ਆ ਜਾਈ ਨਾ ਕਿ ਬਿਨਾਂ ਗੁਰੂ ਸ਼ਬਦ ਦੇ ਸਤਿਗੁਰੂ ਦੇ ਸ਼ਬਦ ਸੁਣੇ ਸਮਝੇ ਤੇ ਵਸਾਏ ਬਿਨਾਂ ਮੁਕਤ ਨਹੀਂ ਮਿਲਦੀ ਤੇ ਫਿਰ ਕਹਿਣ ਲੱਗੇ ਸਨਮੁਖ ਹੋ ਜਾਈ ਫਿਰ ਸਨਮੁਖ ਹੋ ਜਾਈ ਤੇ ਗੁਰੂ ਕਹਿੰਦੇ ਨੇ ਸਨਮੁਖ ਦਾ ਤਰੀਕਾ ਇਹ ਹੈ
ਜੇ ਕੋ ਸਿੱਖ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ ਜਿਉ ਰਹੇ ਗੁਰੂ ਨਾਲੇ ਗੁਰੂ ਸੇਤੀ ਸਨਮੁਖ ਹੋਵੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਗੁਰੂ ਸੇਤੀ ਸਨਮੁਖ ਹੋਵੇ ਗੁਰੂ ਸੇਤੀ ਸਨਮੁਖ ਹੋਵੇ
ਤੋ ਆਓ ਗੁਰਮੁਖ ਸੁਖੀ ਹੈ ਕਿਉਂ ਕਿਉਂਕਿ ਗੁਰਮੁਖ ਸਨਮੁਖ ਮਨਮੁਖ ਦੁਖੀ ਹੈ ਕਿਉਂਕਿ ਮਨਮੁਖ ਬੇਮੁਖ ਹੈ ਗੁਰਮੁਖ ਸੁਖੀਆ ਮਨਮੁਖ ਦੁਖੀਆ ਕਿਉਂ ਕਿਉਂਕਿ ਗੁਰਮੁਖ ਸਨਮੁਖ ਮਨਮੁਖ ਮੈਂ ਮੁਖੀਆ ਇਸ ਲਈ ਜੇ ਮੁੜ ਅਨੇਕ ਜੋਨੀ ਭਰਮ ਆਵੇ ਭਰਮ ਭਰਮ ਮੁੜ ਆਉਣਾ ਦੁੱਖਾਂ ਤੋਂ ਘਬਰਾ ਕੇ ਅਤੇ ਸਨਮੁਖ ਬਣਨ ਲਈ ਗੁਰੂ ਦੀ ਗੱਲ ਸੁਣਨੀ ਅਤੇ ਉਹਦੇ ਹੁਕਮ ਵਿੱਚ ਚੱਲਣਾ ਪੈਣਾ ਤਾਂ ਸਮਾਂ ਕਿਸ ਲਈ ਜੀਵਨ ਦਾ ਬਰਬਾਦ ਕਰਨਾ ਸ਼ੁਰੂ ਕਰ ਦੇਈਏ ਗੁਰੂ ਰਹਿਮਤ ਕਰੇ ਜੀਵਨ ਐਸੀ ਮੰਜ਼ਿਲ ਦੀ ਛੋਹ ਪ੍ਰਾਪਤ ਕਰੇ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ ਆਰੰਭ ਹੋਈ ਰਹਿੰਦੀ ਬਾਕੀ ਲੜੀ ਸ਼ਾਹ ਸਾਹਿਬ ਦਾ ਉਪਰਾਲਾ ਸੀ ਪ੍ਰੇਰਨਾ ਦਿੱਤੀ ਇੰਡੀਆ ਜਾਣਾ ਸੀ ਅਤੇ ਕਹਿਣ ਲੱਗੇ ਜਾਣ ਤੋਂ ਪਹਿਲਾਂ ਜੇ ਇੱਥੇ ਆਉਣਾ ਹੀ ਹੈ ਅਤੇ ਨਾਲ ਬਾਕੀ ਰਹਿੰਦੀ ਆਨੰਦ ਸਾਹਿਬ ਦੀ ਲੜੀ ਵੀ ਸੰਪੂਰਨ ਹੋ ਜਾਏ ਤਾਂ ਐਸੇ ਦਸਾਂ ਦਿਨ ਦੇ ਸਮੇਂ ਇਹ ਵਿੱਚੋਂ ਕੋਈ ਦਿਨ ਆਪਾਂ ਗੁਰੂ ਬਖਸ਼ਿਸ਼ ਕਰੇ ਐਸਾ ਸਮਾਂ ਨਾ ਆਵੇ ਕਿ ਮਿਸ ਕਰ ਦੇਈਏ ਤਾਂ ਇਸ ਲੜੀ ਨੂੰ ਆਪਾਂ ਸੰਪੂਰਨ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚਿਕਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।